ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਤਕਰੀ। ਸਭ ਤੋਂ ਪਹਿਲਾਂ ਹੈਡਲਾਈਨਸ। ਟਰੂਡੋ ਸਰਕਾਰ ਨੇ ਪਰਮਾਨੈਂਟ ਰੈਜ਼ੀਡੈਂਸੀ ਦੇ ਟੀਚਿਆਂ ਨੂੰ ਘਟਾਇਆ। ਹੈਲੀਫੈਕਸ ਦੇ ਵਾਲਮਾਰਟ ਵਿੱਚ ਹੋਈ ਪੰਜਾਬੀ ਲੜਕੀ ਦੀ ਮੌਤ ਅਤੇ ਕੌਕਸ ਦੇ ਵਿਰੋਧ ਦੇ ਬਾਵਜੂਦ ਟਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿਣਗੇ ਬਰਕਰਾਰ। ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਦੇ ਨਵੇਂ ਟੀਚਿਆਂ ਦਾ ਐਲਾਨ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਟਰੂਡੋ ਦੀ ਲਿਬਰਲ ਸਰਕਾਰ ਹੈ, ਇਹਨੂੰ ਕਾਫੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀਗਾ। ਸਭ ਤੋਂ ਪਹਿਲਾਂ ਇਸ ਸਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਜਿਹੜੀ ਸਟੱਡੀ ਪਰਮਿਟਸ ਦੀ ਗਿਣਤੀ ਦੇ ਵਿੱਚ ਕਟੌਤੀ ਕੀਤੀ ਗਈ ਸੀ। ਫਿਰ ਉਸ ਤੋਂ ਬਾਅਦ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦੇ ਬਾਬਤ ਜਿਹੜੇ ਨਿਯਮ ਨੇ ਉਹਨਾਂ ਨੂੰ ਸਖਤੀ ਕੀਤੀ ਗਈ, ਉਹਨਾਂ ਦੀ ਗਿਣਤੀ ਦੇ ਵਿੱਚ ਕਟੌਤੀ ਕੀਤੀ ਗਈ, ਅਤੇ ਹੁਣ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਵੀ ਫੈਡਰਲ ਸਰਕਾਰ ਨੇ ਨਵੇਂ ਟਾਰਗੇਟਸ ਐਲਾਨੇ ਨੇ, ਨਵੀਆਂ ਕਟੌਤੀਆਂ ਦਾ ਐਲਾਨ ਕੀਤਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਜਿਹੜੀ ਇਹ ਨਵੀਂ ਇਮੀਗ੍ਰੇਸ਼ਨ ਪਲਾਨ ਹੈ ਇਹ ਕੈਨੇਡਾ ਦੇ ਆਬਾਦੀ ਵਾਧੇ ਨੂੰ ਵੀ ਸਥਿਰ ਕਰੇਗਾ ਅਤੇ ਹਾਊਸਿੰਗ ਮਾਰਕੀਟ ਤੇ ਜਿਹੜਾ ਦਬਾਅ ਪੈ ਰਿਹਾ ਹੈ ਇਸ ਤੋਂ ਵੀ ਕੁਝ ਰਾਹਤ ਮਿਲੇਗੀ। ਫੈਡਰਲ ਸਰਕਾਰ ਪਰਮਾਨੈਂਟ ਰੈਜ਼ੀਡੈਂਟਸ ਦੀ ਜਿਹੜੀ ਸੰਖਿਆ ਹੈ ਇਸ ਨੂੰ ਇਸ ਸਾਲ 4,85,000 ਤੋਂ ਘਟਾ ਕੇ 2025 ਵਿੱਚ 3,95,000 ਕਰ ਰਹੀ ਹੈ। ਫਿਰ 2026 ਦੇ ਵਿੱਚ ਇਹ 3,80,000 ਹੋਊਗੀ ਅਤੇ 2027 ਦੇ ਲਈ 3,65,000 ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਨੂੰ ਐਕਸੈਪਟ ਕੀਤਾ ਜਾਏਗਾ। ਗੌਰਤਲਬ ਹੈ ਕਿ ਨਵੰਬਰ 2023 ਵਿੱਚ ਜਦੋਂ ਫੈਡਰਲ ਸਰਕਾਰ ਨੇ ਆਪਣਾ ਇਮੀਗ੍ਰੇਸ਼ਨ ਟਾਰਗੇਟਸ ਦਾ ਐਲਾਨ ਕੀਤਾ ਸੀਗਾ ਤੇ ਉਹਦੇ ਤਹਿਤ 2024 ਦੇ ਵਿੱਚ 4,85,000 ਪਰਮਾਨੈਂਟ ਰੈਜ਼ੀਡੈਂਟਸ ਨੂੰ ਐਕਸੈਪਟ ਕਰਨਾ ਸੀ ਤੇ 2025 ਅਤੇ 26 ਦੋਵਾਂ ਸਾਲਾਂ ਲਈ 5-5 ਲੱਖ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਵੀਕਾਰ ਕੀਤਾ ਜਾਣਾ ਸੀ। ਯਾਨੀ ਫੈਡਰਲ ਸਰਕਾਰ ਨੇ ਕਿਹਾ ਸੀਗਾ ਕਿ ਕੈਨੇਡਾ ਦੀ ਜਿਹੜੀ ਇਕੋਨਮੀ ਹੈ, ਕੈਨੇਡਾ ਦੀ ਜਿਹੜੀ ਸੁਸਾਇਟੀ ਹੈ, ਇਹਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਹਰ ਸਾਲ 5 ਲੱਖ PRs ਨੂੰ ਐਕਸੈਪਟ ਕਰਨਾ ਹੈ। ਹਰ ਸਾਲ 5 ਲੱਖ ਪ੍ਰਵਾਸੀ ਇੱਥੇ ਲੋੜੀਂਦੇ ਨੇ, ਪਰ ਜਿਹੜੇ ਇਕਨੋਮਿਕ ਕਾਰਨਾਂ ਅਤੇ ਪੋਲੀਟੀਕਲ ਕਾਰਨਾਂ ਦੇ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਨੇ ਹੁਣ ਇਹ ਐਲਾਨ ਕੀਤਾ ਅਤੇ ਤਕਰੀਬਨ 20% ਦੀ ਜਿਹੜੀ ਹੈ ਇਹ ਕਟੌਤੀ ਕਰ ਦਿੱਤੀ ਹੈ। ਜਿੱਥੇ 5 ਲੱਖ ਪਰਮਾਨੈਂਟ ਰੈਜ਼ੀਡੈਂਟਸ ਹਰ ਸਾਲ ਆਉਣੇ ਸੀਗੇ, ਉਹ ਹੁਣ ਗਿਣਤੀ ਘੱਟ ਕੇ 3,95,000 2025 ਲਈ ਅਤੇ 2026 ਲਈ 3,80,000 ਕਰ ਦਿੱਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਮਾਰਚ ਵਿੱਚ ਰਿਪੋਰਟ ਦਿੱਤੀ ਸੀ ਕਿ 2023 ਦੇ ਵਿੱਚ ਜਿਹੜੀ ਆਬਾਦੀ ਹੈ ਉਹ 1950 ਦੇ ਦਹਾਕੇ ਤੋਂ ਬਾਅਦ ਕਿਸੇ ਵੀ ਟਾਈਮ ਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਕੈਨੇਡਾ ਵਿੱਚ 1 ਜਨਵਰੀ 2023 ਅਤੇ 1 ਜਨਵਰੀ 2024 ਜਿਹੜਾ ਇਹ ਸਾਲ ਹੈ ਇਹਦੇ ਵਿਚਕਾਰ ਆਬਾਦੀ ਵਿੱਚ ਲਗਭਗ 1.3 ਮਿਲੀਅਨ ਦਾ ਵਾਧਾ ਹੋਇਆ। ਸਟੈਟਕੈਨ ਦਾ ਕਹਿਣਾ ਕਿ ਆਬਾਦੀ ਵਿੱਚ 97% ਤੋਂ ਜ਼ਿਆਦਾ ਜਿਹੜਾ ਵਾਧਾ ਹੈ ਉਹ ਇਮੀਗ੍ਰੇਸ਼ਨ ਦਾ ਰਿਜ਼ਲਟ ਸੀਗਾ, ਜਿਸ ਵਿੱਚ ਪਿਛਲੇ ਸਾਲ ਤਕਰੀਬਨ 4,72,000 ਪ੍ਰਵਾਸੀ ਕੈਨੇਡਾ ਆ ਕੇ ਵਸੇ ਅਤੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਜਿਨ੍ਹਾਂ 'ਚ ਜ਼ਿਆਦਾਤਰ ਵਿਦੇਸ਼ੀ ਕਾਮੇ ਨੇ ਉਹਨਾਂ ਵਿੱਚ ਲਗਭਗ 8,05,000 ਵਾਧਾ ਦਰਜ ਕੀਤਾ ਗਿਆ। ਸਰਕਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਨਵੇਂ ਪਲਾਨ ਨਾਲ ਅਗਲੇ 2 ਸਾਲ ਵਿੱਚ ਆਬਾਦੀ 0.2% ਹੋਵੇਗੀ। ਰਿਲੀਜ਼ ਮੁਤਾਬਕ ਇਹ ਯੋਜਨਾ ਅਗਲੇ ਕੁਝ ਸਾਲਾਂ ਵਿੱਚ ਹਾਊਸਿੰਗ ਸਪਲਾਈ ਦੇ ਪਾੜੇ 'ਚੋਂ ਲਗਭਗ 6,70,000 ਯੂਨਿਟਸ ਨੂੰ ਘਟਾ ਦੇਵੇਗੀ। ਯਾਨੀ ਕਿ ਜਿਵੇਂ ਮਿਲਰ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਨੂੰ 2027 ਤੱਕ ਐਡੀਸ਼ਨਲ 6,70,000 ਹਾਊਸਿੰਗ ਯੂਨਿਟਸ ਨਹੀਂ ਬਣਾਉਣੇ ਪੈਣਗੇ। ਵੀਰਵਾਰ ਦਾ ਐਲਾਨ ਸਰਕਾਰ ਦੁਆਰਾ ਅਗਸਤ ਵਿੱਚ ਉਸ ਐਲਾਨ ਤੋਂ ਬਾਅਦ ਆਇਆ ਜਦੋਂ ਸਰਕਾਰ ਨੇ ਕਿਹਾ ਸੀ ਕਿ ਉਹ ਕੈਨੇਡਾ ਵਿੱਚ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਵੀ ਘਟਾਵੇਗੀ। ਸਰਕਾਰ ਨੇ ਕੋਵਿਡ-19 ਤੋਂ ਬਾਅਦ ਦੀ ਕਾਮਿਆਂ ਦੀ ਘਾਟ ਦੌਰਾਨ ਟੈਂਪਰੇਰੀ ਫੋਰਨ ਵਰਕਰਸ ਬਾਬਤ ਸ਼ਰਤਾਂ ਨੂੰ ਢਿੱਲ ਦਿੱਤੀ ਸੀ, ਜਿਸ ਨਾਲ ਖਾਸ ਤੌਰ 'ਤੇ ਲੋਅ ਵੇਜ ਵਾਲੇ ਜਿਹੜੇ ਕਾਮੇ ਸੀਗੇ ਉਹਨਾਂ ਦੀ ਗਿਣਤੀ 'ਚ ਵਾਧਾ ਹੋਇਆ ਸੀ। ਅਤੇ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕੈਨੇਡਾ ਸਰਕਾਰ ਪਿਛਲੇ ਸਮੇਂ 'ਚ ਸਟੱਡੀ ਵੀਜ਼ਿਆਂ ਦੀ ਗਿਣਤੀ 'ਤੇ ਵੀ ਕੈਪ ਲਗਾ ਚੁੱਕੀ ਹੈ। ਸੋ ਓਵਰਆਲ ਜਿਹੜੀ ਇਮੀਗ੍ਰੇਸ਼ਨ ਹੈ, ਜਿਹੜੀ ਕੈਨੇਡਾ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕ ਨੇ ਉਹਨਾਂ ਦੀ ਆਮਦ ਦੇ ਉੱਤੇ ਹੁਣ ਜਿਹੜਾ ਹੈ ਉਹ ਫੈਡਰਲ ਸਰਕਾਰ ਸਖਤੀ ਕਰ ਰਹੀ ਹੈ, ਅਤੇ ਜਿਹੜਾ ਉਹਦੇ ਵਿੱਚ ਲੇਟੈਸਟ ਇਸ ਸਿਲਸਿਲੇ ਦੇ ਵਿੱਚ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਦੇ ਉੱਤੇ ਇਹ ਸਖਤੀ ਕੀਤੀ ਗਈ ਹੈ। ਪਰ ਇਹ ਗੱਲ ਸਪਸ਼ਟ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਇਕਨੋਮਿਕ ਪ੍ਰੈਸ਼ਰ ਦੇ ਨਾਲ ਨਾਲ ਪੋਲੀਟੀਕਲ ਪ੍ਰੈਸ਼ਰ ਦੇ ਵਿੱਚੋਂ ਵੀ ਇਸਨੇ ਜਨਮ ਲਿਆ। ਲੰਘੇ ਹਫ਼ਤੇ ਹੈਲੀਫੈਕਸ ਦੇ ਵਾਲਮਾਰਟ ਵਿੱਚ ਇੱਕ ਬੇਕਰੀ ਓਵਨ ਦੇ ਵਿੱਚ ਝੁਲਸ ਕੇ ਮਾਰੀ ਗਈ 19 ਸਾਲ ਦੀ ਲੜਕੀ ਦੀ ਇੱਕ ਸਿੱਖ ਸੰਸਥਾ ਨੇ ਪਛਾਣ ਕਰ ਲਈ ਹੈ। ਮੈਰੀਟਾਈਮ ਸਿੱਖ ਸੁਸਾਇਟੀ ਨੇ ਮ੍ਰਿਤਕ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਕੀਤੀ ਹੈ। 19 ਸਾਲ ਦੀ ਇਹ ਲੜਕੀ ਹੈ ਅਤੇ ਸੁਸਾਇਟੀ ਦੇ ਅਨੁਸਾਰ ਗੁਰਸਿਮਰਨ ਕੌਰ ਕੁਝ ਸਾਲ ਪਹਿਲਾਂ ਹੀ ਆਪਣੀ ਮਾਂ ਨਾਲ ਕੈਨੇਡਾ ਆਈ ਸੀ। ਸੰਸਥਾ ਨੇ ਦੱਸਿਆ ਕਿ ਲੜਕੀ ਦੀ ਮਾਂ, ਜੋ ਖੁਦ ਵੀ ਉਸੇ ਵਾਲਮਾਰਟ ਦੇ ਵਿੱਚ ਕੰਮ ਕਰਦੀ ਸੀ, ਉੱਥੇ ਕੋਵਰਕਰ ਸੀ, ਉਸ ਨੂੰ ਹੀ ਆਪਣੀ ਬੇਟੀ ਦੀ ਲਾਸ਼ ਮਿਲੀ ਸੀ। ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਕਿਹਾ ਕਿ ਗੁਰਸਿਮਰਨ ਦੀ ਮਾਂ ਅਜੇ ਵੀ ਸਦਮੇ 'ਚ ਹੈ, ਪਰ ਉਸਨੇ ਇੱਕ ਆਨਲਾਈਨ ਫੰਡ ਰੇਜ਼ਿੰਗ ਪੇਜ ਲਈ ਆਪਣੀ ਬੇਟੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦਿੱਤੀ ਹੈ। ਗੋ ਫੰਡ ਮੀ ਪੇਜ ਹੈ ਜਿੱਥੇ ਫੰਡ ਰੇਜ਼ ਕੀਤਾ ਜਾਂਦਾ ਹੈ, ਤੇ ਉੱਥੇ ਹੁਣ ਤੱਕ $90,000 ਤੋਂ ਵੱਧ ਰਾਸ਼ੀ ਇਕੱਠੀ ਹੋ ਚੁੱਕੀ ਹੈ। ਤੇ ਗੋ ਫੰਡ ਮੀ ਦੇ ਅਨੁਸਾਰ ਸ਼ਨੀਵਾਰ ਰਾਤ ਦੀ ਸ਼ਿਫਟ ਦੌਰਾਨ ਜਦੋਂ ਗੁਰਸਿਮਰਨ ਨੇ ਆਪਣੀ ਮਾਂ ਦੇ ਫੋਨਾਂ ਦਾ ਰਿਸਪੌਂਡ ਨਹੀਂ ਸੀ ਕਰ ਰਹੀ ਤਾਂ ਉਹਦੀ ਮਾਂ ਬੇਚੈਨ ਹੋ ਗਈ। ਸੁਸਾਇਟੀ ਨੇ ਮਾਂ ਦਾ ਨਾਮ ਨਹੀਂ ਜਾਰੀ ਕੀਤਾ, ਪਰ ਕਿਹਾ ਕਿ ਉਸੇ ਨੇ ਵਾਲਮਾਰਟ ਦੀ ਜਿਹੜਾ ਇਹ ਵਾਕ ਇਨ ਬੇਕਰੀ ਦਾ ਓਵਨ ਖੋਲਿਆ ਸੀ ਜਿੱਥੇ ਉਸ ਨੂੰ ਆਪਣੀ ਧੀ ਦੀ ਝੁਲਸੀ ਹੋਈ ਲਾਸ਼ ਮਿਲੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ, ਮੌਤ ਦੇ ਕਾਰਨਾਂ ਬਾਰੇ ਕਿ ਵੀ ਇਹ ਕਿਸ ਤਰ੍ਹਾਂ ਇਹ ਲੜਕੀ ਓਵਨ ਦੇ ਵਿੱਚ ਪਹੁੰਚ ਗਈ ਇਹਦੇ ਬਾਰੇ ਹਜੇ ਕੋਈ ਖੁਲਾਸਾ ਨਹੀਂ ਹੋਇਆ। ਤੇ ਗੋਫੰਡਮੀ ਤੇ ਭਾਈਚਾਰੇ ਤੋਂ ਫਾਈਨੈਂਸ਼ੀਅਲ ਮਦਦ ਮੰਗੀ ਜਾ ਰਹੀ ਹੈ ਤਾਂ ਕਿ ਪੰਜਾਬ ਰਹਿੰਦੇ ਜਿਹੜੇ ਗੁਰਸਿਮਰਨ ਦੇ ਪਿਤਾ ਤੇ ਭਰਾ ਨੇ ਉਹਨਾਂ ਨੂੰ ਇਸ ਗੁਰਸਿਮਰਨ ਦੇ ਅੰਤਿਮ ਸੰਸਕਾਰ ਲਈ ਨੋਵਾ ਸਕੋਸ਼ੀਆ ਹੈਲੀਫੈਕਸ ਬੁਲਾਇਆ ਜਾ ਸਕੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਅਗਲੇ ਹਫ਼ਤੇ ਤੱਕ ਲਿਬਰਲ ਪਾਰਟੀ ਦੇ ਲੀਡਰ ਦਾ ਅਹੁਦਾ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਦਰਅਸਲ ਬੁੱਧਵਾਰ ਨੂੰ ਓਟਵਾ ਦੇ ਵਿੱਚ ਇੱਕ ਬੜੀ ਤਣਾਅਪੂਰਨ ਲਿਬਰਲ ਕੌਕਸ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਅਹੁਦਾ ਛੱਡਣ ਲਈ ਕਹਿਣ ਵਾਲੇ 24 ਲਿਬਰਲ MPs ਨੇ ਦਸਤਖਤ ਕਰਕੇ ਇੱਕ ਪੱਤਰ ਪੇਸ਼ ਕੀਤਾ ਸੀਗਾ, ਤੇ ਉਸ ਪੱਤਰ ਦੇ ਵਿੱਚ ਟਰੂਡੋ ਨੂੰ 28 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀਗਾ ਕਿ ਵੀ ਤੁਸੀਂ ਇਸ ਬਾਰੇ ਫੈਸਲਾ ਕਰੋ ਕਿ ਵੀ ਕੀ ਤੁਸੀਂ ਲੀਡਰ ਬਣੇ ਰਹਿਣਾ ਹੈ ਕਿ ਜਾਂ ਤੁਸੀਂ ਅਹੁਦਾ ਤਿਆਗਣਾ। ਤੇ ਇਸ ਲੈਟਰ ਦੇ ਵਿੱਚ ਬੜੇ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਵੀ ਜੇ 28 ਅਕਤੂਬਰ ਤੱਕ ਜਿਹੜਾ ਹੈ ਇਹ ਪ੍ਰਾਈਮ ਮਿਨਿਸਟਰ ਟਰੂਡੋ ਆਪਣੇ ਫਿਊਚਰ ਬਾਰੇ ਕੋਈ ਫੈਸਲਾ ਨਹੀਂ ਕਰਦੇ ਤਾਂ ਇਸ ਦੇ ਨਤੀਜੇ ਸਾਹਮਣੇ ਆਣਗੇ। ਟਰੂਡੋ ਨੇ MPs ਨੂੰ ਕਿਹਾ ਸੀਗਾ ਕਿ ਵੀ ਉਹ ਇਸ ਬਾਰੇ ਵਿਚਾਰ ਕਰਨਗੇ, ਪਰ ਜਦੋਂ ਵੀਰਵਾਰ ਨੂੰ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅਲਟੀਮੇਟਮ ਦੀ ਤਾਰੀਖ ਤੋਂ ਬਾਅਦ ਵੀ ਪ੍ਰਾਈਮ ਮਿਨਿਸਟਰ ਬਣੇ ਰਹਿਣਗੇ, ਤਾਂ ਟਰੂਡੋ ਨੇ ਬੜਾ ਡੈਫੀਨੇਟਿਵ ਯੈਸ ਦੇ ਵਿੱਚ ਇਹਦਾ ਜਵਾਬ ਦਿੱਤਾ। ਟਰੂਡੋ ਨੇ ਕਿਹਾ ਕਿ ਇੱਕ ਪਾਰਟੀ ਦੇ ਤੌਰ ਤੇ ਅਸੀਂ ਹਮੇਸ਼ਾ ਵਧੀਆ ਤਰੀਕੇ ਨਾਲ ਅੱਗੇ ਵਧਣ ਬਾਰੇ ਮਜ਼ਬੂਤ ਚਰਚਾ ਕੀਤੀ ਹੈ ਤੇ ਅਸੀਂ ਇਹਨਾਂ ਚਰਚਾਵਾਂ ਨੂੰ ਜਾਰੀ ਰੱਖਾਂਗੇ ਵਿਦ ਮੀ ਐਸ ਦਾ ਲੀਡਰ, ਯਾਨੀ ਮੇਰੇ ਲੀਡਰ ਹੋਣ ਦੇ ਨਾਲ ਹੀ ਇਹ ਚਰਚਾਵਾਂ ਜਾਰੀ ਰਹਿਣਗੀਆਂ। ਸੋ ਉਹਨਾਂ ਨੇ ਸਪਸ਼ਟ ਕੀਤਾ ਕਿ ਵੀ ਉਹ ਲਿਬਰਲ ਲੀਡਰ ਰਹਿਣਗੇ, ਤੇ ਇਸ ਫੈਸਲੇ ਨੂੰ ਉਹਨਾਂ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਦੀ ਇੱਛਾ ਤੋਂ ਪ੍ਰੇਰਿਤ ਦੱਸਿਆ। ਹਾਲੀਆ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਹਾਰ ਅਤੇ ਟਰੂਡੋ ਦੀ ਘਟਦੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਟਰੂਡੋ ਦੀ ਲੀਡਰਸ਼ਿਪ ਨੂੰ ਲਗਾਤਾਰ ਚੁਣੌਤੀਆਂ ਦਰਪੇਸ਼ ਹਨ। 9 ਸਾਲ ਸਰਕਾਰ ਵਿੱਚ ਰਹਿਣ ਤੋਂ ਬਾਅਦ ਟਰੂਡੋ ਦੀ ਲੋਕਪ੍ਰਿਯਤਾ ਵਿੱਚ ਗਿਰਾਵਟ ਦਰਜ ਹੋ ਰਹੀ ਹੈ, ਜਿਵੇਂ ਨੈਸ਼ਨਲ ਪੋਲ ਸੁਝਾ ਦੇ ਰਹੇ ਨੇ ਕਿ ਲਿਬਰਲ ਪਾਰਟੀ ਅਗਲੀਆਂ ਚੋਣਾਂ ਵਿੱਚ ਹਾਰ ਵੱਲ ਵੱਧ ਰਹੀ ਹੈ। ਹਾਲਾਂਕਿ ਉਸ ਤਣਾਅਪੂਰਨ ਮੀਟਿੰਗ ਤੋਂ ਬਾਹਰ ਨਿਕਲਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਟਰੂਡੋ ਨੇ ਬਸ ਇੰਨਾ ਕਿਹਾ ਸੀਗਾ ਕਿ ਲਿਬਰਲ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ। ਸੂਤਰਾਂ ਦੇ ਅਨੁਸਾਰ ਟਰੂਡੋ ਦੇ ਬਾਹਰ ਹੋਣ ਦੀ ਮੰਗ ਕਰਨ ਵਾਲਿਆਂ ਵਿੱਚੋਂ ਕੋਈ ਵੀ ਕੈਬਨਿਟ ਮੰਤਰੀ ਨਹੀਂ ਹੈ, ਸਗੋਂ ਉਹਨਾਂ ਦੀ ਕੈਬਨਿਟ ਦੇ ਜਿਹੜੇ ਮੰਤਰੀ ਨੇ ਜਿਵੇਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋ ਗਏ ਜਾਂ ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ ਤੇ ਹੋਰ ਬਹੁਤ ਸਾਰੇ ਕੈਬਨਿਟ ਮਿਨਿਸਟਰਸ, ਉਹਨਾਂ ਨੇ ਸਪਸ਼ਟ ਤੌਰ ਤੇ ਟਰੂਡੋ ਦਾ ਸਮਰਥਨ ਦਿੱਤਾ, ਪਰ 24 MPs ਉਹ ਨੇ ਜਿਨ੍ਹਾਂ ਨੇ ਪੱਤਰ ਲਿਖ ਕੇ ਟਰੂਡੋ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਸੀ। ਤੇ ਹੁਣ ਟਰੂਡੋ ਜਦੋਂ ਇਹ ਸਪਸ਼ਟ ਕਰ ਚੁੱਕੇ ਨੇ ਕਿ ਵੀ ਉਹ ਲੀਡਰ ਦੇ ਤੌਰ ਤੇ ਬਰਕਰਾਰ ਰਹਿਣਗੇ, ਸੋ 28 ਅਕਤੂਬਰ ਤੋਂ ਬਾਅਦ ਕੀ ਹੋਊਗਾ ਇਸ ਬਾਰੇ ਸਮਾਂ ਦੱਸੂਗਾ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।